सवैया दस चार सुपौन रचे जिन के, कहंदे है जिन के जिन्ना दे दस चार 14 पौन लोक। पौन कहिए घर भी हुंदा, पौन कहिए लोक। लोक 14 लोक रचे बनाए हुए हन। एक आहे बली पव मंडल माही, एक जेहे जेवी जेड़े एक आहे, एक दर्थ एक जेहे भी बली जड़े है, बली बल वाले लोग है पव मंडल। ये संसार मंडल दे वेच आहे कईये है हन, आहे दर्थ हन भी आहे दर्थ है भी। एक ऐसे बल वाले संसार मंडल विच है जिन्हां दे 10 चार पाव 14 पौंड लोक रचे हुए सुभायमान हन। भाव ब्रह्मा जी ने हुण 14 लोक ही रचे है, 10 प्रजापत वर्गे नेकां राजे हुए है जिन्हां ने कई मुल्क शहर रचे, अनंत प्रकार की रचना की। 10,000 दी कन्या सन, 10 प्रजापत दियाँ उपचित्र नाटक चौदन का प्रसंग आदिति दिति कदरू सब एदिया लड़कियां सन। ते ओ एह जे बली हुए हन जिन के 10 400 पौन बली। फिर एक अजिहे बली बल वाले राजे हुए है जिन्हां दी अपनी ताकत नाल आ 10 4 14 ही पौन 14 ही लोग जड़े है जिन के आ जित के ते अपने अधीन किते हुए सन। हैं एक ऐसे भी हुए है जो इन्हां 14 लोगों के विच बड़े बली हुए हैं। एक त्याग गए तृण ज्यों धरमाही, ते एक 14 लोकां विच ऐसे होए महापुरश जिहड़े राज भाग नूं धर कहीए धरती, माही कहीए विच, तरण कहीए कख, कख वांग ही निकम्मे जाण के राज भाग नूं त्याग छड गए हन। ओ कौन परशुराम वी होया है, ते परशुराम ने 21 बार क्षत्रिय नूं मारिया, उन्हां कोलों राज खो के ब्राह्मण ने दिता पर आप ग्रहण नहीं किया। इहो जे बली होए आ जिन के 10 400 पौन बली। भावे किहो जे बली बल राजे बल वाले राजे होए आ जिन्हां ने अपनी ताकत नाल ये 10 4 14 पौन लोकां नूं जिन के जित लिया सी, ते इक ते राज भाग नहीं कि जित लिया सी ते राज भाग करन लग पए हैं। 14 लोकां दे राज नूं अपने अधीन कर लिया। एक त्याग गए तृण ज्यों धर्म आहे, ते एक इहो जे राजे होए आ महापुरश होए आ जिहड़े सारे राज भाग नूं जित जुत के भी त्याग गए तृण ज्यों तृण कखां दे वांग धरती विच। इहो जे होए आ जिन्हां ने कखां वांग ये सब कुछ त्याग दिता सी। परशुराम ने जिवें 36 वार क्षत्रियां नूं 21 वार वेख लो मार के जितया सी, राज करदा पर राज नहीं करदा, फिर तपस्या कर लग पैंदा सी। चार कला संपूर्ण उहनूं अवतार मन्निया है, 2 कला पहला सी 2 कला बाद विच तप करके प्राप्त कीतियां सन। 10 400 पौन को भोगत हैं एक अजिहे ताकतवर राजे हुए। 10 4 दा अर्थ 14 लोग ही करना, पौन दा अर्थ लोग करना, 10 4 दा अर्थ 14 करना, उही आउणा बार बार तिन्हां तुकां जी। 14 लोकां दे राज भाग नूं भोगत है, कल्ले ही भोगदे सन। एक एक है राज करे जग माही, अते एक संसार विच कल्ले कल्ले देश विच राज भाग कर रहे सन। एक एक है एक जेड़े संसार विच एक है कहिए, कल्ले कल्ले ही जिहड़े है राज भाग करदे सन संसार विच। ਦਸ ਚਾਰ ਸੁਭਾਨ ਕੋ ਭੋਗਤ ਹੈ। ਭਾਵੇਂ ਇੱਕ ਅਜਿਹੇ ਤਾਕਤਵਰ ਰਾਜੇ ਹੋਏ ਜਿਹੜੇ 14 ਲੋਕਾਂ ਦੇ ਰਾਜ ਨੂੰ ਭੋਗਦੇ ਸਨ। ਇਕੱਲਾ ਜਾਣਾ ਹੀ ਅਤੇ ਇੱਕ ਹੈ ਰਾਜ ਕਰੇ ਜਗਮਾਹੀ, ਅਤੇ ਇੱਕ ਦੇਹੋ ਜਿਹੇ ਹੋਏ ਸੰਸਾਰ ਵਿੱਚ ਰਾਜੇ ਜਿਹੜੇ ਇੱਕ ਹੈ ਕਹੀਏ ਇਕੱਲੇ ਇਕੱਲੇ ਦੇਸ਼ ਵਿੱਚ ਰਾਜ ਕਰੇ ਆਪਣਾ ਰਾਜਭਾਗ ਕਰਦੇ ਸਨ। 10-20 ਗ੍ਰਾਮ ਕੋ ਰਾਜ ਲਹੇ, ਅਤੇ ਕਹਿੰਦੇ ਵੇਖ ਲਓ ਵੀ ਐਡੇ ਐਡੇ ਰਾਜੇ ਹੋ ਚੁੱਕੇ ਆ ਅਤੇ ਹੁਣ ਦੀ ਹਾਲਤ ਸੁਣ ਲਓ। ਹੁਣ ਵਰਤਮਾਨ ਸਮੇਂ ਦੇ ਵਿੱਚ 10-20 ਦਸਾਂ 20ਆਂ ਦਾ ਜਿਹੜਾ ਨਾ ਗ੍ਰਾਮ ਪਿੰਡਾਂ ਦਾ ਰਾਜ ਆ ਲੈ ਕੇ ਲਹਿ ਕਹੀਏ ਲੈ ਕੇ ਅਤੇ ਰਾਜਭਾਗ ਕਰਦੇ ਹੈ। ਅਤੇ ਕੀ ਕਰਦੇ, ਨਰ ਕਿਉਂ ਗਰਬੇ ਆਪਣੇ ਹੁਰਮਾਹੀ, ਇਹ ਵੀ ਹੁਣ ਤੂੰ 10-20 ਪਿੰਡਾਂ ਦਾ ਰਾਜਭਾਗ ਜਾ ਲੈ ਕਰਕੇ ਨਰ, ਹੇ ਮਨੁੱਖ ਤੂੰ ਆਪਣੇ ਹੁਰਮਾਹੀ ਹਿਰਦੇ ਵਿੱਚ ਕਿਉਂ, ਕਿਸ ਲਈ ਗਰਬੇ ਕਹੀਏ ਹੰਕਾਰ ਕਰਦਾ, ਕਾਹਦਾ ਹੰਕਾਰ ਕਰਦਾ, ਉੱਪਰ ਸੁਣ ਕਿੱਡੇ ਕਿੱਡੇ ਬਲੀ ਹੋਈ, ਐਵੇਂ MLA ਬਣ ਕੇ ਤੂੰ ਜਿਹੜਾ ਹੈ ਰਾਜਭਾਗ ਕਰਦਾ 20 ਪਿੰਡਾਂ ਦਾ, ਅਤੇ ਹੰਕਾਰ ਕਾਹਦਾ ਕਰਦਾ, ਤੇ ਕੁਝ ਵੀ ਨਹੀਂ ਹੈ, ਇੱਥੇ ਤਾਂ ਬਹੁਤ ਬਹੁਤ ਤਕੜੇ ਹੋ ਗਏ ਹੈ, ਭਾਵ ਪੂਰੀ ਧਰਤੀ ਉੱਪਰ ਹਕੂਮਤ ਕਰਨ ਵਾਲੇ ਚੱਕਰਵਰਤੀ ਪਾਤਸ਼ਾਹ ਵੱਡੇ ਵੱਡੇ ਬਲੀ ਰਾਜੇ ਸਭ ਕੁਝ ਇੱਥੇ ਛੱਡ ਕੇ ਖਾਲੀ ਇੱਥੇ ਚਲੇ ਗਏ। ਨਾਂਗੇ ਪਾਉਂ ਤੇ ਕਹੇ ਜਿਨ ਕੇ ਲਾ ਕਰੋ, ਜੋ ਆਇਆ ਸੋ ਚੱਲ ਸੀ, ਸਭ ਕੁਝ ਜਾਂਦੇ ਹੀ ਹੈ। ਅਤੇ ਫਿਰ ਕੁਝ ਕੁ ਪਿੰਡਾਂ ਦੀ ਤੂੰ ਚੌਧਰਤਾ ਲੈ ਕੇ, ਅੱਜ ਦੇ ਮਨੁੱਖ ਕੀ ਐਵੇਂ ਆਪਣੀ ਚੌਧਰਤਾ ਦੇ ਹੰਕਾਰ ਵਿੱਚ ਆਪਣੀ ਵਡਿਆਈ ਵਿੱਚ ਹੀ ਫੁੱਲਿਆ ਫਿਰਦਾ ਹੈ, ਐਵੇਂ ਵਿਸ਼ਈ ਹੋ ਕੇ ਵਿਸ਼ਿਆਂ ਵਿੱਚ ਲੰਪਟ ਰਹਿੰਦਾ ਹੈ, ਮਾਇਆ ਦੇ ਨਸ਼ੇ ਵਿੱਚ ਲੋਕਾਂ ਨੂੰ ਦੁੱਖ ਦੇਈ ਜਾਂਦਾ ਹੈ, ਸਦਾ ਆਪਣੇ ਧਨ ਪਦਾਰਥ ਦੇ ਹੰਕਾਰ ਵਿੱਚ ਅੰਨਾ ਹੋਇਆ ਰਹਿੰਦਾ ਹੈ। ਅਤੇ ਭਾਈ ਗੁਰਦਾਸ ਜੀ ਨੇ ਵੀ ਇਹੋ ਜਿਹੇ ਰਾਜਿਆਂ ਦੀ ਜਿਹੜੀ ਦੁਰਦਸ਼ਾ ਨਾ ਆਪਣੀ ਵਾਰਾਂ ਵਿੱਚ ਲਿਖੀ ਹੈ, 5ਵੀਂ ਵਾਰ ਪੌੜੀ 15 ਜਾਂਦਾ ਹੈ ਕਿ ਸਿਰ ਪਾਤ ਸਾਹਾਂ ਲੱਖ ਲੱਖ ਇੰਨਣ ਜਾਲ ਤਵੇ ਨੋ ਤਾਵੇ, ਮਰਦੇ ਖਹਿ ਖਹਿ ਦੁਨੀਆ ਦਾਵੇ। ਬਸ ਇਹੋ ਜਿਹੀ ਹਾਲਤ ਹੋਈ, ਪੌੜੀ ਸਾਰੀ ਆਉਂਦੀ ਹੈ, ਵਸੇ ਸ਼ਹਿਬਰ ਲਾਇਕ ਪ੍ਰਣਾਲੀ ਹੋਏ ਵੀਹੀ ਆਵੇ, ਲੱਖ ਨਾਲੇ ਉੱਛਲ ਚੱਲਣ ਲੱਖ ਪਰਵਾਹੀ ਵਾਹ ਵਹਾਵੇ, ਲੱਖ ਨਾਲੇ ਲੱਖ ਵਾਹੇ ਵਾਹੇ ਨਦੀ ਅੰਦਰ ਰਲੇ ਲਾਵੇ, ਨੌ ਸੈ ਨਦੀ 99, 999 ਨਦੀਆਂ ਪੂਰਵ ਪੱਛਮ ਹੋਏ ਚਲਾਵੇ। ਇਹ ਹਾਲਤ ਦੱਸੀ ਇਹੋ ਜੀ, ਸਿਰ ਪਤ ਸਾਹਾ ਲੱਖ ਲੱਖ ਇੰਨਣ ਜਾਲ ਤਵੇ ਨੋ ਦਾਵੇ, ਮਰਦੇ ਖਹਿ ਖਹਿ ਦੁਨੀਆ ਦਾਵੇ, ਖਹਿ ਖਹਿ ਬਾਜ਼ੀਆਂ ਕਰਕੇ ਦੁਨੀਆ 'ਚ ਦਾਅਵੇ ਕਰ ਕਰਕੇ ਮਰਦੇ। ਭਾਵ ਹੰਕਾਰ ਨਹੀਂ ਕਰਨਾ ਚਾਹੀਦਾ। 10-20 ਗ੍ਰਾਮ ਕੋ ਰਾਜ ਲਹੇ, 10-20 ਪਿੰਡਾਂ ਦਾ ਰਾਜ ਲਹਿ ਕਹੀਏ ਪ੍ਰਾਪਤ ਕਰਕੇ, ਨਰ ਕਿਉਂ ਗਰਬੇ ਆਪਣੇ ਉਰ ਮਾਹੀ, ਇਹ ਨਰ ਮਨੁੱਖ ਕਿਉਂ ਤੂੰ ਆਪਣੇ ਹਿਰਦੇ ਦੇ ਵਿੱਚ ਗਰਬੇ ਹੰਕਾਰ ਕਰਦਾ ਹੈ, ਇਹ ਵੱਡੇ ਵੱਡੇ ਚਲੇ ਗਏ ਡੇ ਰਾਜੇ, ਤੂੰ 20 ਪਿੰਡਾਂ ਦੇ ਵਾਲਾ ਕੀ ਜਾਏਗਾ ਨਹੀਂ, ਤੂੰ ਹੀ ਜਾਏਗਾ ਜੀ। ਦੋਹਰਾ ਰੇ ਮਨ ਚੰਚਲ ਤੂੰ ਸਦਾ, ਆਪਣੇ ਮਨ ਨੂੰ ਹੁਣ ਹਲੂਣਾ ਦਿੰਦੇ ਹੋਏ, ਜਿਵੇਂ ਗੁਰੂ ਮਹਾਰਾਜ ਕਹਿੰਦੇ ਹੈ ਰੇ ਮਨ ਕੌਣ ਕਮਲ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਉਹੀ ਪੱਖ ਨਾਲ ਇੱਥੇ ਕਵੀ ਕਹਿ ਰਹੇ ਹੈ ਪੰਡਿਤ ਗੁਲਾਬ ਸਿੰਘ ਜੀ, ਰੇ ਮਨ ਚੰਚਲ ਤੂੰ ਸਦਾ, ਹੇ ਮੇਰੇ ਮਨਾ, ਰੇ ਦਾ ਅਰਥ ਹੇ, ਇਹ ਮੇਰੇ ਮਨਾ ਤੂੰ ਸਦਾ ਹੀ ਨਾ ਹਮੇਸ਼ਾ ਹੀ ਚੰਚਲ ਚਲਾਏਮਾਨ ਹੀ ਰਿਹਾ ਹੈ, ਚਲਾਮਾਨ ਹੀ ਰਹਿੰਦਾ ਤੂੰ, ਤੇਰੇ ਇਹ ਕਰਤੂਤਾਂ ਰਹੀਆਂ ਜਨਮਾਂ ਜਨਮਾਂਤਰਾਂ ਤੋਂ, ਭਜਿਓ ਨਾ ਹਰ ਕੋ ਨਾਮ, ਤੂੰ ਕਦੇ ਵੀ ਹਰ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਕੁਦਰਤ ਦਾ ਪਰਮਾਤਮਾ ਦਾ ਨਾਮ ਜਿਹੜਾ ਨਾ ਇਕਾਗਰ ਹੋ ਕੇ ਭਜਿਓ ਸਿਮਰਨ ਨਹੀਂ ਕੀਤਾ, ਤੂੰ ਕਰਦਾ ਹੀ ਨਹੀਂ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਤੂੰ ਚੰਚਲ ਹੀ ਹੋਇਆ ਰਿਹਾ ਸਦਾ, ਕਦੀ ਵੀ ਪਰਮੇਸ਼ਰ ਸਿਮਰਦਾ ਹੀ ਨਹੀਂ ਹੈ, ਰਹਿਓ ਵਿਸ਼ੇ ਲਪਟੰਤ ਹੀ ਤੇ ਸਦਾ ਹੀ ਵਿਕਾਰ ਮੰਦ ਵਿਕਾਰਾਂ ਦੇ ਵਿੱਚ ਹੀ ਲਪਟਾਂਤ ਕਹੀਏ ਲੁਭਾਏ ਮਾਨ ਰਹਿਓ ਰਿਹਾ ਹੈ ਰਹਿੰਦਾ ਹੈ ਜੈ ਹੈ ਜਮ ਕੇ ਧਾਮ। ਵੇਖ ਲਾ ਇਹਨਾਂ ਵਿਕਾਰਾਂ ਵਿੱਚ ਲੱਗਣ ਕਰਕੇ ਤੂੰ ਅੰਦਰ ਨੂੰ ਜਾਮ ਦਾ ਧਾਮ ਜਿਹੜਾ ਉਹ ਕੀ ਹੈ ਨਰਕ, ਜਮ ਦਾ ਧਾਮ ਜਮ ਦੇ ਘਰ ਉਹ ਕੀ ਨਰਕ, ਕੁੰਭੀ ਨਰਕ ਵਿੱਚ ਹੀ ਜੈ ਹੈ ਜਾਣਾ ਹੈ ਜਾਣਾ ਕਰੇਗਾ ਜੇ ਤੂੰ ਨਾਮ ਨਹੀਂ ਜਪੇਗਾ ਤੇਰੀ ਹੀ ਹਾਲਤ ਹੋਏਗੀ। ਸਵਈਆ ਧਨ ਈਸ਼ਰ ਦਇਓ ਜਗ ਭੀਤਰ ਜੋ। ਹੁਣ ਕਹਿੰਦੇ ਹੈ ਈਸ਼ ਕਹੀਦਾ ਈਸ਼ਵਰ ਨੂੰ, ਈਸ਼ਵਰ ਨੇ ਜਗ ਇਹ ਸੰਸਾਰ ਦੇ ਭੀਤਰ ਕਹੀਏ ਵਿੱਚ ਜੋ ਕਹੀਏ ਜਿਹੜਾ ਧਨ ਪਦਾਰਥ ਆਦਿਕ, ਧਨ ਅਰਥ ਧਨ ਹੀ ਹੈ ਪਦਾਰਥ ਮਾਇਆ, ਮਾਇਆ ਦਿੱਤਾ ਹੈ ਦਇਓ ਕਹੀਏ ਦਿੱਤਾ ਹੈ ਤੇ ਇਸ ਧਨ ਨਾਲ ਧਰਮ ਦੇ ਕਰਮ ਗਰੀਬਾਂ ਦੀ ਪਾਲਣਾ ਆਦਿ ਪੁੰਨ ਕਰਮ ਕਰਨੇ ਸਨ। ਹੁਣ ਇੱਥੇ ਇਹਨਾਂ ਦਾ ਕਹਿਣ ਦਾ ਇਹ ਮਕਸਦ ਆ ਵੀ ਧਨ ਵੀ ਹੋਣਾ ਜ਼ਰੂਰੀ। ਚਲੋ ਧਨ ਦਿੱਤਾ ਪਰਮੇਸ਼ਰ ਨੇ ਕਾਹਦੇ ਵਾਸਤੇ, ਉਹ ਦਿੱਤਾ ਤੇ ਸੀ ਭਲੇ ਕਰਨ ਵਾਸਤੇ। ਧਨ ਈਸ਼ਰ ਦਇਓ ਜਗ ਭੀਤਰ ਜੋ ਕਿ ਜਿਹੜਾ ਅਰਥ ਵਾਸਤੇ ਤੋਂ ਚੁੱਕਣਾ, ਜਿਹੜਾ ਈਸ਼ਵਰ ਪਰਮੇਸ਼ਰ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਧਨ ਪਦਾਰਥ ਦਇਓ ਦਿੱਤਾ, ਉਹ ਦਿੱਤਾ ਤੇ ਇਹ ਸੀ ਵੀ ਧਰਮ ਦੇ ਕਰਮ ਕਰਨੇ, ਗਰੀਬਾਂ ਦੀ ਪਾਲਣਾ ਕਰਨੀ, ਪੁੰਨ ਕਰਮ ਕਰਨੇ। ਪਰ ਬਿਨ ਬੁੱਧ ਗਏ ਨਾ ਕਛੂ ਫਲ ਪਾਏ, ਪਰ ਬੁੱਧੀ ਤੋਂ ਬਿਨਾ ਬਗੈਰ ਅਕਲਹੀਣੇ ਮਨੁੱਖ ਜਿਹੜੇ ਹੈ ਜਿਨ੍ਹਾਂ ਨੂੰ ਅਕਲ ਨਹੀਂ ਕੋਈ ਪੈਸਾ ਧੇਲਾ ਵਰਤਣ ਦੀ, ਉਹ ਧਨ ਵਿਅਰਥ ਹੀ ਚਲਾ ਗਿਆ ਉਹਨਾਂ ਮਨੁੱਖਾਂ ਕੋਲ। ਉਹਨਾਂ ਨੇ ਕਛੂ ਕਹੀਏ ਕੁਝ ਵੀ ਫਲ ਪ੍ਰਾਪਤ ਪਾਏ ਪ੍ਰਾਪਤ ਨਹੀਂ ਕੀਤਾ। ਜਿਨ ਬੁੱਧ ਗਏ ਨਾ ਕਛੂ ਫਲ ਪਾਏ, ਬੁੱਧੀ ਤੋਂ ਬਗੈਰ ਅਕਲਹੀਣ ਮਨੁੱਖਾਂ ਕੋਲੋਂ ਉਹ ਧਨ ਪਦਾਰਥ ਵਿਅਰਥ ਹੀ ਗਏ ਕੀਏ ਚਲੇ ਗਏ, ਨਾ ਕਛੂ ਫਲ ਪਾਏ। ਉਹਨਾਂ ਨੇ ਉਸ ਧਨ ਪਦਾਰਥ ਤੋਂ ਕੁਝ ਵੀ ਫਲ ਪਾਏ ਪ੍ਰਾਪਤ ਨਹੀਂ ਕੀਤਾ। ਸੋ ਬਸੰਤਨ ਕੀ ਰਹਿ ਸੇਵ ਕਰੀ, ਉਸ ਧਨ ਪਦਾਰਥ ਨਾਲ ਜਾਂ ਹੱਥਾਂ ਪੈਰਾਂ ਨਾਲ ਜਿਹੜੇ ਸ਼ੁਭ ਚੰਗੇ ਸ੍ਰੇਸ਼ਟ ਮਹਾਨ ਸੰਤ ਸਨ, ਸ਼ਾਂਤ ਚਿਤ ਸਿਮਰਨ ਵਾਲੇ ਮਹਾਤਮਾ, ਉਹਨਾਂ ਦੀ ਸੇਵਾ ਟੈਲ ਨਾ ਕੋਈ ਕੀਤੀ ਨਾ ਨਹਿ ਦਰਸ ਨਾ ਕੀਤੀ। ਹਰ ਬਿਪਰਨ ਕੇ ਨਹਿ ਜਗ ਗਰਾਏ, ਅਤੇ ਨਾ ਹੀ ਉਹ ਧਨ ਨਾਲ ਬਿਪਰਨ ਜਿਹੜੇ ਬ੍ਰਾਹਮਣ ਹੈ ਉਹਨਾਂ ਤੇ ਗਈ, ਉਹਨਾਂ ਪਾਸੋਂ ਜੱਗ ਆਦਿਕ ਹੀ ਭੰਡਾਰਾ ਆਦਿਕ ਹੀ ਕਰਾਏ ਕਰਾਏ ਵੀ ਅਰਬਿਪਰਨ ਤੇ ਜਿਹੜੇ ਨਾ ਹੀ ਉਹ ਜੇ ਬ੍ਰਾਹਮਣ ਹੈ ਉਹਨਾਂ ਪਾਸੋਂ ਜੱਗ ਆਦਿਕ ਹੀ ਕਰਾਏ ਉਹ ਧਨ ਨਾਲ। ਨਹਿ ਕੂਪ ਖਨੇ ਜਲ ਹੇਤ ਕਵੀ, ਫਿਰ ਉਸ ਮਾਇਆ ਨਾਲ ਲੋਕਾਂ ਦੇ ਵਾਸਤੇ ਜਲ ਹੇਤ, ਜਲ ਜਿਹੜਾ ਸੀ ਉਸ ਹੇਤ ਕਹੀਏ ਵਾਸਤੇ ਜਲ ਪੀਣ ਵਾਸਤੇ ਕਵੀ ਕਦੇ ਵੀ ਕੂਪ ਜਿਹੜੇ ਖੂਹ ਉਹ ਪਟਵਾ ਕੇ ਲਾਉਣਾ ਨਾ ਕੀਤੇ ਵੀ ਚਲੋ ਲਾ ਦਿੰਦੇ ਤੇ ਇਹ ਕੰਮ ਕਰ ਲੈਂਦੇ ਨਾ ਕੂਪ ਖਨੇ ਜਲ ਹੇਤ ਕਵੀ ਅਤੇ ਲੋਕਾਂ ਦੇ ਪੀਣ ਵਾਸਤੇ ਜਲ ਪੀ ਲੈਂਦੇ, ਜਲ ਪੀਣ ਵਾਸਤੇ ਕਵੀ ਕਹੀਏ ਕਦੇ ਕੂਪ ਖੂਹ ਪਟਵਾ ਕੇ ਨਹੀਂ ਲਾਉਣਾ ਕੀਤੇ। ਤਰ ਭੀਤਰ ਨਾ ਜਲ ਤਾਲ ਬਣਾਏ, ਅਤੇ ਜਾਨਵਰ ਆਦਿਕਾਂ ਦੇ ਲਈ ਵੀ ਇਸ ਧਰਤੀ ਵਿੱਚ ਧਰ ਭੀਤਰ, ਧਰਤੀ ਭੀਤਰ ਵਿੱਚ, ਪਸ਼ੂ ਜਾਨਵਰ ਆਦਿਕਾਂ ਦੇ ਵਾਸਤੇ ਧਰਤੀ ਵਿੱਚ, ਨਾ ਜਲ ਤਲਬ, ਨਾ ਹੀ ਧਰਤੀ ਦੇ ਵਿੱਚ ਜਲ ਦੇ ਜਿਹੜੇ ਤਾਲ ਸਰੋਵਰ, ਉਹ ਹੀ ਬਣਾਉਣਾ ਕੀਤੇ, ਵੀ ਉਹ ਹੀ ਬਣਾ ਦੀ। ਚਲੋ ਪਸ਼ੂ ਜਾਨਵਰ ਹੀ ਜਲ ਪੀ ਲੈਣ, ਉਹ ਵੀ ਕੰਮ ਨਾ ਕੀਤਾ। ਬਲਹੀਨ ਕੋ ਦੁੱਖ ਦਾਨ ਦਏ, ਜਿਹੜੇ ਵਿਚਾਰੇ ਬਲ ਤੋਂ ਹੀਣ ਕਮਜ਼ੋਰ, ਗਰੀਬ ਗੁਰਬੇ ਮਜਲੂਮ ਸਨ, ਕੋ ਉਹਨਾਂ ਕੁਦਰਤ ਨੂੰ, ਉਹਨਾਂ ਨੂੰ ਜਾਲ ਨੂੰ ਦਾਨ ਪੁੰਨ ਕੀ ਕਰਨਾ ਸੀ, ਸਗੋਂ ਦੁੱਖ ਦਾ ਹੀ ਦਾਨ ਦਿੱਤਾ। ਬਲਹੀਨਨ ਕੋ ਦੁੱਖ ਦਾਨ ਦੇ, ਬਲਹੀਨ ਜਿਹੜੇ ਕਮਜ਼ੋਰ ਮਜ਼ਲੂਮ ਸਨ, ਉਹਨਾਂ ਨੂੰ ਸੁੱਖ ਤੇ ਕੀ ਦੇਣਾ ਸੀ, ਸਗੋਂ ਦੁੱਖ ਦਾ ਦਾਨ ਹੀ ਦੇ ਕਹੀਏ ਦਿੱਤਾ, ਦੁੱਖ ਦੇ ਦਾਨ ਹੀ ਦਿੱਤੇ, ਜਾਂ ਦੁੱਖ ਹੀ ਵਿੱਚ ਦਾਨ ਦਿੱਤੇ, ਜਾਂ ਵੀ ਦੁੱਖ ਹੀ ਦਾਨ ਵਿੱਚ ਦਿੱਤੇ। ਦਾਨ ਤੇ ਕੀ ਦੇਣਾ, ਸਗੋਂ ਦੁੱਖ ਰੂਪੀ ਦਾਨ ਹੀ ਦਿੱਤਾ। ਨੈ ਦੀਨਨ ਕੇ ਦੁੱਖ ਦੂਰ ਮਿਟਾਏ, ਨਹਿ ਦੀਨਨ, ਨਾ ਹੀ ਉਹ ਦੀਨਨ ਜਿਹੜੇ ਗਰੀਬ, ਉਹ ਗਰੀਬਾਂ ਦੇ ਉਹਨਾਂ ਦੇ ਦੁੱਖ ਦੂਰ ਕਰਕੇ ਮਿਟਾਏ ਕਹੀਏ ਮਿਟਣਾ ਕੀਤੇ, ਇਹ ਵੀ ਕੰਮ ਨਾ ਕੀਤਾ। ਅਰਥਾਤ ਭਾਵ ਇਹਨਾਂ ਸ਼ੁਭ ਕਰਮਾਂ ਵਿੱਚ ਈਸ਼ਵਰ ਦਾ ਦਿੱਤਾ ਹੋਇਆ ਧਨ ਦੌਲਤ ਵਰਤਣਾ ਚਾਹੀਦਾ ਸੀ ਭਲੇ ਵਾਸਤੇ, ਪਰ ਉਹ ਮਨੁੱਖ ਨੇ ਵਿਸ਼ੇ ਵਿਕਾਰ, ਨਸ਼ਿਆਂ, ਗੱਡੀਆਂ, ਆਪਣੇ ਮੂੰਹ ਮੱਤੇ ਨੂੰ ਸਵਾਰਦੇ ਸਾਰਾ ਲਟਾ ਦਿੱਤਾ, ਤੇ ਚੰਗੇ ਪਾਸੇ ਧਨ ਦੀ ਵਰਤੋਂ ਨਾ ਕੀਤੀ। ਗੁਰੂ ਮਹਾਰਾਜ ਵੀ ਕਹਿੰਦੇ ਹੈ, ਸੂਮ ਹੈ ਧਨ ਰਾਖਣ ਕੋ ਦੀਆ, ਮੁਗਧ ਕਹੇ ਧਨ ਮੇਰਾ, ਵੀ ਉਹ ਸੂਮ ਹੈ ਜਿਹੜਾ ਕੰਜੂਸ, ਉਹਨੂੰ ਧਨ ਰੱਖਣ ਨੂੰ ਦਿੱਤਾ ਵੀ ਦਾਨ ਪੁੰਨ ਕਰੇ, ਤੇ ਮੁਗਧ ਕਹੇ ਧਨ ਮੇਰਾ, ਪਰ ਮੂਰਖ ਮੁਗਧ ਕਹਿੰਦਾ ਧਨ ਮੇਰਾ ਮੈਂ ਕਿਹਨੂੰ ਦਵਾਂ, ਮੈਂ ਦੇਣਾ ਹੀ ਨਹੀਂ। ਜਮਕਾ ਡੰਡ ਮੁੰਡ ਮਹਿ ਲਾਗੈ, ਖਿਨ ਮੈਂ ਕਰੇ ਨਿਬੇੜਾ, ਫਿਰ ਖਿਨ ਵਿੱਚ ਨਿਬੇੜਾ ਕਰਦਾ ਜਮਕਾ ਡੰਡ, ਜਦੋਂ ਮੁੰਡ ਸਿਰ ਦੇ ਵਿੱਚ ਲੱਗਦਾ ਨਾ, ਠੱਗ ਕਰਦਾ ਵੀ ਤੇਰਾ ਧਨ ਕਿੱਥੋਂ ਆ ਗਿਆ, ਇਹ ਦਾਨ ਪੁੰਨ ਕਰਨ ਵਾਸਤੇ ਸੀ, ਗੁਰੂ ਘਰ ਵਿੱਚ ਦੇਣ ਵਾਸਤੇ, ਗਰੀਬ ਗੁਰਬੇ ਦੀ ਰੱਖਿਆ ਵਾਸਤੇ। ਫਿਰ ਉਹਨੂੰ ਸ਼ਰਮ ਆਉਂਦੀ, ਫਿਰ ਪਛਤਾਉਂਦਾ ਹੈ ਮਨੁੱਖ, ਪਰ ਫਿਰ ਪਛਤਾਇਆ ਕਿਆ ਕਰੇ, ਜਬ ਚਿੜੀਆਂ ਚੁੱਗ ਗਏ ਖੇਤ, ਉਹਦਾ ਕੋਈ ਫਾਇਦਾ ਤਾਂ ਨਾ ਹੋਇਆ। ਬਲਹੀਨਨ ਕੋ ਦੁੱਖ ਦਾਨ ਦੇ, ਜਿਹੜੇ ਵਿਚਾਰੇ ਬਲ ਤੋਂ ਹੀਣੇ ਕਮਜ਼ੋਰ ਮਜ਼ਲੂਮ, ਉਹਨਾਂ ਨੂੰ ਵੀ ਜਿਹੜਾ ਦੁੱਖ ਹੀ ਦਾਨ ਵਿੱਚ ਦਿੱਤਾ। ਦਾਨ ਦੇ ਭਾਵ ਕੁਝ ਵੀ ਕਦੇ ਦਾਨ ਨਾ ਦਿੱਤਾ, ਸਗੋਂ ਉਹਨਾਂ ਨੂੰ ਦੁੱਖ ਹੀ ਦਿੱਤਾ। ਨੈ ਦੀਨਨ ਕੇ ਦੁੱਖ ਦੂਰ ਮਿਟਾਏ, ਦੀਨਨ ਲੋਕ ਜਿਹੜੇ ਗਰੀਬ ਲੋਕ, ਉਹਨਾਂ ਦੇ ਵੀ ਦੁੱਖ ਦੂਰ ਮਿਟਾਏ ਨਾ ਮਿਟਾਏ, ਮਿਟਣੇ ਨਹਿ ਨਾ ਕੀਤੇ, ਕੋਈ ਚਾਹੀਦਾ ਕੰਮ ਨਾ ਕੀਤਾ, ਮਾਇਆ ਪਾ ਕੇ ਸਵਈਆ ਆਪਣੇ ਹਿੱਤ ਤਿਆਗ ਕਰੇ, ਪਰ ਕੋ ਹਿੱਤ ਹੁਣ ਜਿਹੜੇ ਮਨੁੱਖ ਹੈ ਨਾ ਚੰਗੇ, ਉਹਨਾਂ ਦੇ ਲੱਛਣ ਕਥਨ ਕਰਦੇ ਹੈ ਵੀ ਇਸ ਤਰ੍ਹਾਂ ਕਰੇ, ਚਾਰ ਪ੍ਰਕਾਰ ਦੇ ਮਨੁੱਖਾਂ ਦੇ ਲੱਛਣ ਕਥਨ ਕਰਦੇ ਹਨ ਇਸ ਸਵਈਏ ਦੇ ਵਿੱਚ। ਆਪਣੇ ਹਿੱਤ ਤਿਆਗ ਕਰੇ ਪਰ ਕੋ ਹਿੱਤ, ਕਹਿੰਦੇ ਵੀ ਜਿਹੜੇ ਮਨੁੱਖ ਆਪਣੇ ਆਪ ਦੇ ਭਲੇ ਨੂੰ ਹਿੱਤ ਨਾ ਭਲੇ ਦਾ, ਆਪਣੇ ਭਲੇ ਨੂੰ ਤਿਆਗ ਕਹੀਏ ਛੱਡ ਕਰਕੇ, ਪਰ ਕੋ ਹਿੱਤ ਕਰੇ, ਪਰ ਕੋ ਹਿੱਤ, ਪਰ ਪਰਾਏ ਦਾ ਕੋ ਪਰਾਏ ਦਾ ਹਿੱਤ ਭਲਾ ਕਰੇ ਕਹੀਏ ਕਰਦੇ ਹਨ। ਜਾਂ ਪਰਾਏ ਦਾ ਭਲਾ ਕਰਦੇ ਹਨ। ਆਪਣਾ ਭਲਾ ਇਸ਼ਤਿਆਗ ਛੱਡ ਕੇ ਪਰ ਕੋ ਹਿਤ ਪਰਾਏ ਦਾ ਭਲਾ ਕਰਦੇ ਹਨ। ਤੇ ਨਰ ਉੱਤਮ ਹੈ ਜਗ ਮਾਹੀ, ਉਹ ਤੇ ਨਰ ਉਹ ਨਰ ਪੁਰਸ਼ ਮਨੁੱਖ ਜਗ ਸੰਸਾਰ ਦੇ ਵਿੱਚ ਭਾਈ ਉੱਤਮ ਬਹੁਤ ਸ੍ਰੇਸ਼ਟ ਹੈ ਜਾਂ ਸ੍ਰੇਸ਼ਟ ਹਨ। ਆਪਣੇ ਹਿੱਤ ਸੰਗ ਕਰੇ ਪਰ ਕੋ ਹਿੱਤ, ਫਿਰ ਆਪਣੇ ਹਿੱਤ ਸੰਗ ਜਿਹੜੇ ਮਨੁੱਖ ਆਪਣੇ ਭਲੇ ਦੇ ਨਾਲ ਕਰੇ ਪਰ ਕੋ ਹਿੱਤ, ਪਰ ਨਾ ਪਰਾਏ ਕੋ ਨਾਮ ਦਾ, ਪਰਾਏ ਦਾ ਭਲਾ ਕਰਦੇ ਹਨ। ਭਾਵ ਜਿਹੜੇ ਮਨੁੱਖ ਆਪਣੇ ਭਲੇ ਨਾਲ ਪਰਾਏ ਦਾ ਭਲਾ ਵੀ ਕਰਦੇ ਹਨ। ਨਰ ਆਹੇ ਸਮਾਨ ਵਹੀ ਭਾਵ ਮਾਹੀ, ਭਾਵੋ ਦੂਸਰੇ ਦਾ ਕੰਮ ਸਵਾਰ ਲੱਗਿਆਂ ਉਸ ਦੇ ਵਿੱਚ ਆਪਣੇ ਭਲੇ ਦੀ ਆਸ ਰੱਖਣੀ। ਐਸੀ ਸੋਚ ਵਾਲੇ ਜਿਹੜੇ ਮਨੁੱਖ ਹੈ ਨਾ, ਉਹ ਮਨੁੱਖ ਨਰ ਆਹੇ, ਉਹ ਜਿਹੜੇ ਮਨੁੱਖ ਹੈ ਭਾਵ ਮਾਈ ਸੰਸਾਰ ਦੇ ਵਿੱਚ ਮੱਧਮ ਸਮਾਨ ਕਹੀਏ ਬਰਾਬਰ ਦੇ ਮੱਧਮ ਮਨੁੱਖ ਹਨ। ਉੱਪਰ ਭਾਵ ਸਮਝ ਲਓ ਸੰਤ, ਦੂਸਰੇ ਭਾਵ ਸਮਝ ਲਓ ਸੰਸਾਰੀ ਦ੍ਰਿਸ਼ਟੀ ਵਾਲੇ ਜਿਹੜੇ ਸਮਾਨ ਰਹਿਣ। ਹੁਣ ਤੀਸਰੇ ਦਾ ਦੱਸਦੇ ਹਨ, ਆਪਣੇ ਹਿੱਤ ਨਾਸ ਕਰੇ ਪਰ ਕੋ ਹਿੱਤ, ਪਰ ਜਿਹੜੇ ਮਨੁੱਖ ਕੇਵਲ ਆਪਣਾ ਹੀ ਹਿੱਤ ਭਲਾ ਚਾਹੁੰਦੇ, ਇਹ ਆਪਣੇ ਭਲੇ ਵਾਸਤੇ ਵੀ ਮੇਰਾ ਸੌਰ ਜੀ ਨਾਸ ਕਰੇ ਪਰ ਕੋ ਹਿੱਤ, ਅਤੇ ਪਰਾਏ ਦਾ ਜਿਹੜਾ ਭਲਾ ਅਤੇ ਉਹਨੂੰ ਨਾਸ ਕਰਦੇ ਹਨ। ਭਰਾਵ ਆ ਗਰੀਬ ਗੁਰਬੇ ਦੇ ਮਕਾਨ ਢਾਹ ਕੇ ਉੱਥੇ ਆਪਣੀ ਮਹਿਲ ਛੱਤ ਲੈਣੀ, ਜਾਂ ਗਰੀਬਾਂ ਦੀ ਜ਼ਮੀਨ ਹੜੱਪ ਲੈਣੀ, ਆ ਪੈਸੇ ਬਲੇ ਸੰਬੰਧੀਆਂ ਨੂੰ ਮਾਰ ਦੇਣਾ ਜਿਵੇਂ ਰਾਜੇ ਲੋਕ ਆਪਣੇ ਸਕੇ ਭਰਾਵਾਂ ਪਿਤਾ ਆਦਿਕ ਨੂੰ ਮਾਰ ਕੇ ਆਪ ਗੱਦੀ 'ਤੇ ਬੈਠ ਜਾਂਦੇ, ਜਿਵੇਂ ਆ ਸਰਕਾਰਾਂ ਹੁਣ ਕਰ ਰਹੀਆਂ। ਆਪਣੇ ਭਲੇ ਵਾਸਤੇ ਨਾਸ ਕਰੇ ਪਰ ਕੋ ਹਿੱਤ, ਆ ਪਰਾਏ ਕਿਸਾਨਾਂ ਦੇ ਜਿਹੜਾ ਹਿੱਤ ਨਾਸ ਹੀ ਕਰਨ ਡੇ ਆ ਨਾ ਆਪਣੇ ਭਲੇ ਵਾਸਤੇ, ਅੰਡਾਨੀ ਅਬਾਨੀ ਮੋਦੀ ਸ਼ੋਦੀ ਹੋਣੀ, ਇਹ ਲੋਕ ਕੌਣ ਹਨ ਦੱਸ ਰਹੇ ਹੈ। ਰਾਖਸ ਹੈ ਨਰ ਤੇ ਜਗ ਮਾਹੀ, ਇਹੋ ਜਿਹੇ ਜਿਹੜੇ ਲੋਕ ਹੈ ਤੇ ਉਹ ਸੰਸਾਰ ਦੇ ਵਿੱਚ ਨਰ, ਇਹੋ ਜਿਹੇ ਜਿਹੜੇ ਪੁਰਸ਼ ਹੈ ਨਾ ਸੰਸਾਰ ਦੇ ਵਿੱਚ ਰਾਖਸ ਹੈ, ਉਹਦੇ ਭਾਈ ਦੈਂਤ ਹਨ। ਦੈਂਤ ਹੀ ਬਸ ਮਾਨੋ ਦੋ ਲੱਤਾਂ ਵਾਲੇ ਸਿੰਘਾਂ ਤੋਂ ਬਗੈਰ ਦੈਂਤ ਹੀ ਤੁਰੇ ਫਿਰਦੇ ਹਨ। ਬੇ ਨਾ ਹੀ ਆਪਣੇ ਹਿੱਤ ਨਾਸ ਕਰੇ ਪਰ ਕੋ ਹਿੱਤ, ਬੇ ਨਾ ਹੀ ਆਪਣੇ ਹਿੱਤ। ਬਿਨਾ ਬਿਨਾ ਹੀ ਨਹੀਂ ਬਿਨਾ ਹੀ, ਅੱਡ ਅੱਡ ਪਾਠ, ਬਿਨਾ ਹੀ ਆਪਣੇ ਹਿੱਤ। ਜਿਹੜੇ ਮਨੁੱਖ ਆਪਣੇ ਭਲੇ ਤੋਂ ਬਿਨਾ ਹੀ ਬਗੈਰ ਹੀ ਐਵੇਂ ਬਿਨਾ ਗੱਲ ਤੋਂ ਹੀ ਆਪਣਾ ਜਿੱਥੇ ਕੋਈ ਸੌਰਦਾ ਨਾ ਹੋਵੇ, ਨਾਸ ਕਰੇ ਪਰ ਕੋ ਹਿੱਤ, ਪਰ ਪਰਾਏ ਦਾ ਪਰ ਕੋ ਹਿੱਤ, ਪਰਾਏ ਦਾ ਭਲੇ ਨੂੰ ਨਾਸ ਕਰੇ ਨਾਸ ਕਰ ਦਿੰਦੇ ਹਨ। ਭਾਵ ਆਪਣਾ ਕੋਈ ਮਤਲਬ ਨਾ ਹੋਣਾ ਉੱਥੇ। ਅਤੇ ਬਿਨਾ ਆਪਣਾ ਕੋਈ ਮਤਲਬ ਨਾ ਹੋਣਾ, ਆਪਣੇ ਭਲੇ ਨੂੰ ਆਪਣੇ ਆਪ ਦਾ ਵੀ ਬੁਰਾ ਕਰ ਲਵੇ, ਫਿਰ ਵੀ ਆਪਣੇ ਭਲੇ ਨੂੰ ਆਪਣੇ ਆਪ ਦਾ ਵੀ ਬੁਰਾ ਕਰ ਲਵੇ, ਫਿਰ ਵੀ ਦੂਸਰੇ ਦਾ ਚੰਗਾ ਹੁੰਦਾ ਦੇਖ ਕੇ ਉਹਦਾ ਨੁਕਸਾਨ ਕਰ ਦੇਣਾ ਹੈ। ਤੇ ਨਰ ਕੌਣ ਕਹਾਂ ਹੀ, ਕਵੀ ਹੀ ਕਹਿੰਦੇ ਤੇ ਨਰ ਉਹਨਾਂ ਮਨੁੱਖਾਂ ਨੂੰ, ਭਾਈ ਮੈਂ ਕੌਣ ਕਹੀਏ ਕੀ ਕਹਿਣਾ ਕਰਾਂ। ਉਹ ਆਪਣੇ ਆਪ ਨੂੰ ਕੌਣ ਖਵਾਉਣਗੇ, ਉਹ ਤਾਂ ਦੁਸ਼ਟਾਂ ਵਿੱਚੋਂ ਮਹਾਂ ਦੁਸ਼ਟ ਪੁਰਖ ਹਨ। ਬਿਨਾਂ ਹੀ ਆਪਣੇ ਆਪਣਾ ਭਲਾ ਬਿਨਾਂ ਹੀ ਕਹੀਏ ਜਿੱਥੇ ਨਾਸ ਹੈ ਕੋਈ ਸੌਰਦਾ ਨਹੀਂ ਹੈ। ਬਿਨਾਂ ਹੀ ਦਾ ਅਰਥ ਜੇ ਇਕੱਠਾ ਪਾਠ ਕਰਨਾ ਨਾਸ, ਵੀ ਉਹ ਆਪਣਾ ਸੌਰ ਦਾ ਆਪਣਾ ਨਾਸ ਹੀ ਹੈ, ਉੱਥੇ ਆਪਣਾ ਕੋਈ ਭਲਾ ਨਹੀਂ। ਨਾਸ ਕਰੇ ਪਰ ਕੋ ਹਿੱਤ, ਪਰਾਏ ਦਾ ਭਲਾ ਹੁੰਦਾ ਉਹ ਵੀ ਨਾਸ ਕਰ ਦੇਵੇ। ਤੇ ਨਰ ਕੌਣ ਕਹਾਂ ਹੀ, ਕਹਿੰਦੇ ਉਹਨਾਂ ਪੁਰਸ਼ਾਂ ਨੂੰ ਮੈਂ ਕੌਣ ਭਾਈ ਕੀ ਕਹਾਂ ਕੀ ਕਹਿਣਾ ਕਰਾਂ। ਉਹ ਤਾਂ ਉੱਪਰ ਤੇ ਰਾਕਸ਼ ਕਹੇ ਵੀ ਚਲੋ ਆਪਣਾ ਤਾਂ ਭਲਾ ਕਰ ਹੀ ਲੈਂਦੇ ਨਾ ਜੇ ਦੂਜੇ ਦਾ ਨੁਕਸਾਨ ਕਰਦੇ, ਪਰ ਜਿਹੜੇ ਆਪਣਾ ਵੀ ਕੋਈ ਇੱਥੇ ਮਤਲਬ ਨਹੀਂ ਹੈ, ਦੂਜੇ ਦਾ ਵੀ ਨਾਸ ਕਰਨ ਦੇ ਤੋੜੇ ਹੋਏ, ਉਹਨਾਂ ਦਾ ਕਹਿੰਦੇ ਕਵੀ ਜੀ ਮੈਂ ਕੀ ਕਰਾਂ, ਭਾਵ ਉਹਨਾਂ ਦਾ ਤਾਂ ਕੁਝ ਨਹੀਂ ਹੋ ਸਕਦਾ। ਉਹ ਤਾਂ ਕਨਿਸ਼ਠ ਲੋਕ ਹਨ, ਉੱਤਮ ਮੱਧਮ ਅਤੇ ਨੀਚ ਕਨਿਸ਼ਠ, ਤਿੰਨ ਤਰ੍ਹਾਂ ਲੋਕ ਹੁੰਦੇ ਨੇ, ਉਹ ਕਨਿਸ਼ਠਾਂ ਦੇ ਵੀ ਕਨਿਸ਼ਠ ਹਨ। ਸਵਈਆ ਤਨ ਪਾਵਨ ਕੋ ਜੇ ਜਹਾਜ ਸਜੇ। ਹੁਣ ਅੱਗੇ ਕਹਿੰਦੇ ਹੈ ਵੇਖੋ, ਦੌਲਤ ਨੂੰ ਪ੍ਰਾਪਤ ਕਰ ਲਈ ਮਨੁੱਖ ਨੇ ਕੀ ਨਹੀਂ ਕੀਤਾ। ਤਨ ਪਾਵਨ ਕੋ ਜੇ ਜਹਾਜ ਸਜੇ, ਧਨ ਦੌਲਤ ਨੂੰ ਪ੍ਰਾਪਤ ਕਰਨ ਦੇ ਲਈ ਮਨੁੱਖ ਨੇ ਸਮੁੰਦਰੀ ਜਹਾਜ਼ ਸਜੇ, ਸਮੁੰਦਰੀ ਜਹਾਜ਼ ਜਿਹੜੇ ਸਜੇ ਬਣਾ, ਭਾਵ ਸਮਾਨ ਨਾਲ ਲੱਦ ਕੇ ਵਪਾਰ ਕਰਨ ਲਈ ਸਮੁੰਦਰੀ ਬੇੜਿਆਂ ਨੂੰ ਵਿਲਾਇਤ ਵਿੱਚ ਲੈ ਕੇ ਜਾਣ ਲਈ ਤਿਆਰ ਹੋਵੇ, ਕਿਉਂਕਿ ਹਰ ਪ੍ਰਕਰਨ ਦਾ ਕੋਈ ਮਤਲਬ ਹੈ ਇੱਥੇ ਕਿ ਬੰਦੇ ਨੇ ਧਨ ਕਮਾਉਣ ਲਈ ਕੀ ਨਹੀਂ ਕੀਤਾ, ਅਤੇ ਬਾਕੀ ਕਹਿੰਦੇ ਵੀ ਕੋਈ ਕਿੰਨਾ ਵੀ ਜ਼ੋਰ ਲਾ ਲਏ, ਜੇ ਭਾਗ ਨਹੀਂ ਹੈਗਾ ਤਾਂ ਕੋਈ ਪ੍ਰਾਪਤ ਨਹੀਂ ਹੋ ਸਕਦਾ। ਇੱਥੇ ਉਹ ਗੱਲ ਕਹਿ ਰਹੇ ਭਾਗਾਂ ਦੀ, ਕਹਿੰਦੇ ਵੇਖ ਲਓ ਵੀ ਧਨ ਦੌਲਤ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੇ ਸਮੁੰਦਰੀ ਜਹਾਜ਼ ਬਣਾ ਲਏ, ਭਾਵ ਜੇ ਜਹਾਜ਼ ਬਣਾ ਕੇ ਅਤੇ ਵਿਲਾਇਤ ਵਿੱਚ ਉਹ ਲੱਦ ਕੇ ਵਪਾਰ ਕਰਨ ਲਈ ਵੀ ਚਲਿਆ ਜਾਵੇ ਤਿਆਰ ਹੋਵੇ, ਬਿਨ ਭਾਗਣ ਤੇ ਜਲ ਸਿੰਧ ਡੁਬਾਈ। ਪਰ ਜੇ ਭਾਗਣ ਸ੍ਰੇਸ਼ਟ ਕਰਮ ਨਹੀਂ ਨਾ ਹੈਗੇ, ਉਹਨਾਂ ਸ੍ਰੇਸ਼ਟ ਕਰਮਾਂ ਤੋਂ ਬਿਨ ਕਹੀਏ ਬਗੈਰ ਉਹ ਜਿਹੜੇ ਵੱਡੇ ਵੱਡੇ ਜਹਾਜ਼ ਹੈ ਜਲ ਸਿੰਧ ਡੁਬਾਈ, ਉਹ ਪਾਣੀ ਦਾ ਜਿਹੜਾ ਸਿੰਧ ਸਮੁੰਦਰ ਹੈ ਉਹਦੇ ਵਿੱਚ ਹੀ ਡੁੱਬ ਜਾਂਦੇ ਹਨ। ਜਾਂ ਵੀ ਬਿਨ ਭਾਗਣ ਤੇ ਜਲ ਸਿੰਧ ਡੁਬਾਈ, ਅੱਜ ਦੇ ਸ੍ਰੇਸ਼ਟ ਕਰਮਾਂ ਤੋਂ ਬਗੈਰ ਵੱਡੇ ਵੱਡੇ ਬੇੜੇ ਪਾਣੀ ਦੇ ਸਮੁੰਦਰ ਵਿੱਚ ਹੀ ਡੁੱਬ ਗਏ ਸਨ। ਸੋ ਖਣੇ ਬਹੁ ਬਾਰਨ ਭੂਮਕਨੀ, ਫਿਰ ਉਹ ਬਹੁਤ ਬਾਰਨ ਕਈ ਵਾਰ ਘਨੀ ਕਹੀਏ ਬਹੁਤ ਸਾਰੀ ਧਰਤੀ ਪੁੱਟਣਾ ਕੀਤੀ। ਇਹ ਮਨੁੱਖ ਨੇ, ਜੇ ਮਨੁੱਖ ਨੇ ਕੀ ਕੀਤਾ ਵੀ ਸੋਖ ਨੇ ਬਹੁ ਪਾਰਨ ਭੂਮਕਨ, ਬਹੁਤ ਵਾਰ ਜਿਹੜੀ ਧਰਤੀ ਬਹੁਤ ਹੀ ਡੂੰਘੀ ਖਨੇ ਕਹੀਏ ਪੁੱਟਣਾ ਕੀਤੀ, ਇਹ ਸੋਚ ਕੇ ਕਿ ਲੋਕਾਂ ਨੇ ਧਰਤੀ ਦੀ ਧਨ ਬਹੁਤ ਦੱਬਿਆ ਹੁੰਦਾ ਹੈ ਅਤੇ ਉਹ ਮੈਂ ਪ੍ਰਾਪਤ ਕਰ ਲਵਾਂ। ਪਰ ਵੇਖੋ ਭਾਗਾਂ ਦੀ ਗੱਲ, ਧਰਤੀ ਨਹਿ ਏਕ ਵਿਰਾਟ ਕਪਾਈ, ਪਰ ਉਸ ਧਰਤੀ ਤੋਂ ਵੀ ਧਰਤੀ ਉਹ ਧਰਤੀ ਤੋਂ ਵੀ ਨਹਿ ਏਕ ਵਿਰਾਟ ਕਪਾਈ, ਇੱਕ ਵਿਰਾਟਕ ਕਹੀਏ ਕੌਡੀ ਵੀ ਪ੍ਰਾਪਤ ਨਾ ਹੋਈ। ਬੜਾ ਯਤਨ ਕੀਤਾ, ਬੜੀ ਵਾਰ ਧਰਤੀ ਨੂੰ ਡੂੰਘਾ ਪੁੱਟਣਾ ਕੀਤਾ, ਪਰ ਧਰਤੀ ਵਿੱਚੋਂ ਧਰਤੀ ਤੋਂ ਨਹਿ ਇੱਕ ਵੀ ਵਿਰਾਟ ਕੌਡੀ ਨਾ ਪਾਈ, ਪ੍ਰਾਪਤ ਨਾ ਹੋਈ। ਨਿਰਪ ਕੀ ਧਰ ਆਯੁਧ ਸੇਵ ਕਰੇ, ਫਿਰ ਆਯੁਧ ਨਾਮ ਸ਼ਸਤਰ ਦਾ ਹੈ, ਧਰ ਨਾਮ ਧਾਰਨ ਦਾ ਹੈ, ਅਰਥ ਵਾਸਤੇ ਆਯੁਧ ਧਾਰ ਸ਼ਸਤਰ ਧਾਰ ਕਰਕੇ, ਭਾਵ ਸ਼ਸਤਰ ਹੱਥਾਂ ਵਿੱਚ ਪਕੜ ਕੇ ਨਿਰਪ ਕੀ ਸੇਵ ਕਰੇ, ਰਾਜੇ ਦੀ ਟਹਿਲ ਕਰੇ ਕਹੀਏ ਕੀਤੀ। ਫਿਰ ਮਨੁੱਖ ਨੇ ਕੀ ਕੀਤਾ ਕਿ ਸ਼ਸਤਰ ਧਾਰਨ ਕਰਕੇ ਹੱਥ ਵਿੱਚ ਸ਼ਸਤਰ ਪਕੜ ਕੇ ਨਿਰਪ ਰਾਜੇ ਦੀ ਸੇਵਾ ਵੀ ਸੇਵ ਕਰੇ ਸੇਵਾ ਕੀਤੀ। ਫਿਰ ਸੰਗਰ ਮਾਹੇ ਸੁਅੰਗ ਤੁੜਾਈ, ਸੁਅੰਗ ਤੇ ਵੀ ਰਾਜਾ ਚਲੋ ਖੁਸ਼ ਹੋ, ਕੋਈ ਮਾਇਆ ਦੇ ਦੂਗਾ ਇੱਦਾਂ ਅੱਗੇ ਹੋ ਕੇ ਸ਼ਸਤਰ ਧਾਰ ਕੇ ਰਾਜੇ ਨੇ ਜਿਹੜੇ ਵਾਸਤੇ ਟਹਿਲ ਸੇਵਾ ਕੀਤੀ ਉਹਦੀ ਮਦਦ ਕੀਤੀ, ਅੱਗੇ ਹੋ ਕੇ ਕੋਈ ਦੇ ਦੂਗਾ। ਫਿਰ ਸੰਗਰ ਮਾਏ ਸੁਅੰਗ ਤੜਾਈ, ਫਿਰ ਉਹਦੀ ਖਾਤਰ ਸੰਗਰ ਜਿਹੜਾ ਯੁੱਧ ਹੈ, ਉਹ ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਭੇੜ ਲੜ ਲੜ ਕੇ ਆਪਣੇ ਅੰਗ ਵੀ ਤੜਾ ਲਏ। ਸੋ ਅੰਗ ਜਿਹੜੇ ਆਪਣੇ ਅੰਗ ਆ ਉਹ ਅੰਗ ਤੁੜਾਈ ਕਹੀਏ ਤੁੜਾ ਲਏ, ਲੜ ਕੇ ਭੇੜ ਕਹੀਏ ਭੇੜ ਕੇ ਲੜ ਕੇ, ਤਾਂ ਵੀ ਕੁਝ ਨਾ ਮਿਲਿਆ। ਕਿਉਂ ਨਹੀਂ ਮਿਲਿਆ? ਨਾ ਕੁਝ ਮਿਲਦਾ ਹੈ, ਨਾ ਮਿਲਿਆ, ਨਾ ਮਿਲ ਸਕੇਗਾ। ਕਿਉਂਕਿ ਕਵੀ ਜੀ ਲਿਖਦੇ ਆ, ਬਿਦ ਲੋਕ ਕਹਿ ਲਓ ਜਬ ਦੌਰ ਫਿਰੇ, ਭਾਵੇਂ ਕੋਈ ਇਸ ਲੋਕ ਤੋਂ ਲੈ ਕੇ ਬਿਦ ਲੋਕ ਕਹਿ ਲਓ, ਜਿਹੜਾ ਬਿਦ ਬ੍ਰਹਮਾ ਹੈ, ਬ੍ਰਹਮਾ ਦੇ ਲੋਕ ਬ੍ਰਹਮਪੁਰੀ ਲਓ ਕਹੀਏ ਤੱਕ ਵੀ, ਜਦ ਕਹੀਏ ਜਦੋਂ ਕਿ ਦੌੜ ਫਿਰੇ ਭੱਜ ਕੇ ਫਿਰ ਆਵੇ ਦੌੜਦਾ ਫਿਰੇ, ਪਰ ਫੇਰ ਵੀ ਵੇਖ ਲਓ ਫਲ ਪਾਵਤ ਨਾ ਬਿਨ ਭਾਗ ਸਹਾਈ। ਜੇ ਸ੍ਰੇਸ਼ਟ ਕਰਮ ਸਹਾਇਕ ਨਾ ਹੋਣ ਭਾਗ ਸਹਾਈ, ਜੇ ਸ੍ਰੇਸ਼ਟ ਭਾਗ ਸਹਾਈ ਨਾ ਨਾ ਹੋਣ, ਤੇ ਇਹ ਭਾਗਾ ਸਹਾਈ ਹੋਣ ਤੋਂ ਬਿਨ ਬਗੈਰ ਕੋਈ ਵੀ ਫਲ ਪਾਵਤ ਨਾ, ਕੋਈ ਫਲ ਪ੍ਰਾਪਤ ਨਹੀਂ ਹੁੰਦਾ ਹੈ, ਕਰ ਨਹੀਂ ਸਕਦਾ। ਫਲ ਪਾਵਤ ਨਾ ਬਿਨ ਭਾਗ ਸਹਾਈ, ਫਲ ਪਾਉਂਦਾ ਨਹੀਂ ਹੈ ਬਿਨ ਭਾਗਾਂ ਦੀ ਸਹਾਈ ਹੋਣ ਤੋਂ। ਪਰ ਜੇ ਭਾਗ ਸਹਾਈ ਨਹੀਂ ਹੈ ਤੇ ਕੋਈ ਵੀ ਇਹ ਯਤਨ ਕੀਤਾ ਉਪਰੋਕਤ ਜੋ ਆਇਆ ਹੈ ਉਹ ਤਾਂ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ ਹੈ। ਦੋਹਰਾ ਬਿਨ ਭਾਗ ਜਗ ਸੁਖ ਕਹਾਂ, ਬਿਨਾ ਭਾਗ ਜਗ ਸੁਖ ਕਹਾਂ। ਹੇ ਭਾਈ, ਇਸ ਲਈ ਜਿਹੜੇ ਭਾਗ ਚੰਗੇ ਹੈ ਨਾ, ਕਿਉਂਕਿ ਭਾਗ ਮੰਦੇ ਚੰਗੇ ਭਾਗ ਹੀ ਹੁੰਦੇ, ਇੱਥੇ ਸ੍ਰੇਸ਼ਟ ਭਾਗ ਦਾ ਅਰਥ ਲੈਣਾ। ਸ੍ਰੇਸ਼ਟ ਭਾਗਾਂ ਤੋਂ ਬਿਨਾ ਬਗੈਰ ਜਗ ਸੰਸਾਰ ਵਿੱਚ ਸੁਖ ਕਹਾਂ ਕਹੀਏ ਭਾਈ ਕਿੱਥੇ ਹੈ, ਭਾਵ ਨਹੀਂ ਹੈ। ਮੂਖ ਕਹਾ ਨਰ ਹੋਏ, ਤੇ ਫਿਰ ਨਰ ਮਨੁੱਖ ਦੀ ਕਲਿਆਣ ਕਹਾਂ ਕਹੀਏ ਕਿੱਥੇ ਹੋ ਸਕਦੀ, ਭਾਵ ਜਦੋਂ ਵਿਹਾਰ ਹੀ ਸਿੱਧ ਨਹੀਂ ਹੈ ਤਾਂ ਫਿਰ ਮੁਕਤੀ ਕਿੱਥੋਂ ਹੋ ਸਕਦੀ ਹੈ। ਭੋਗ ਮੋਖ ਨਰ ਜੋ ਚਾਹੇ, ਇਸ ਕਰਕੇ ਕਹਿੰਦੇ ਹੈ ਕਵੀ ਜੀ, ਜੋ ਜਿਹੜਾ ਨਰ ਮਨੁੱਖ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਭੋਗ ਪਦਾਰਥ ਅੰਤ ਨੂੰ ਪਰਮਾਰਥ ਵਾਹਿਗੁਰੂ ਦੇ ਵਿੱਚ ਭੇਦ ਹੋਣ ਲਈ ਮੋਖ ਕੇਵਲ ਮੁਕਤੀ ਚਾਹੁੰਦਾ ਹੈ, ਚਾਹੇ ਕਹੀਏ ਚਾਹੁੰਦਾ ਹੈ, ਪੁੰਨ ਕਮਾਵੇ ਸੋਏ। ਭਾਈ ਉਹ ਜਿਹੜਾ ਹੈ ਮਨੁੱਖ ਪੁੰਨ ਕਰਮਾਂ ਨੂੰ ਕਮਾਉਣਾ ਕਰੇ ਤਾਂ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ, ਲੋਕ ਪਰਲੋਕ ਸਵਰ ਜਾਏਗਾ, ਇਹ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਵੇਗਾ। ਪੁੰਨ ਕਮਾਵੇ ਭਾਵ ਆਪਣੀ ਦੇਹ ਦਾ ਭਲਾ ਕਰੇ, ਨਾਮ ਜਪ ਕੇ ਸਿਮਰਨ ਕਰੇ, ਸੇਵਾ ਕਰੇ, ਫਿਰ ਸੁੱਖ ਕਮਾਵੇ, ਪੁੰਨ ਕਮਾਊਗਾ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਾਹ ਉਗਾਹਾ, ਉਹ ਦਰਗਾਹ ਦੇ ਵਿੱਚ ਉਗਾਹ ਹੀ ਭਰਨਗੇ, ਜਿਸ ਕਰਕੇ ਲੋਕ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਇੱਥੇ ਜਿਹੜੇ ਹੈ 23 ਸ਼ਾਨ ਦਾ ਆਪਣੇ ਜਿਹੜੇ ਹੈ ਦੋਹਰੇ ਸੋਈਆਂ ਦੇ ਸਮੇਤ ਭਾਵਰ ਸਾਮਰਸ ਦੇ ਹੋ ਚੁੱਕੇ ਹਨ। ਕੱਲ੍ਹ ਤੋਂ ਜਿਹੜਾ ਹੈ 24ਵਾਂ ਇਹ ਸਵਈਆ ਹੈ ਪ੍ਰਾਰੰਭ ਕਰਾਂਗੇ। ਜਿਵੇਂ ਜਿਵੇਂ ਅੱਗੇ ਸਵਈਏ ਕਵੀ ਜੀ ਪਾਸੋਂ ਲਿਖੇ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਹੀ ਆਪਾਂ ਜਿਹੜਾ ਹੈ ਕਥਾ ਨੂੰ ਵਿਸ਼ਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।